ਲੱਲੇ ਅੱਖਰ ਤੋਂ ਉਪਦੇਸ਼ ਹੈ ਜੀ ਭਗਤ ਕਬੀਰ ਜੀ ਦਾ 36 ਨੰਬਰ ਪੌੜੀ ਚ ਜੀ।
ਹਾਂਜੀ।
ਲੱਲਾ ਐਸੇ ਲਿਵ ਮਨ ਲਾਵੇ ਅਨੰਤ ਨਾ ਜਾਏ ਪਰਮ ਸੱਚ ਪਾਵੇ।
ਅੰਨਿਆ ਤੋਂ ਹੋਰ ਜਗ੍ਹਾ ਨਹੀਂ ਜਾਂਦਾ, ਫਿਰ ਛੱਡ ਕੇ ਉਹ ਜਗ੍ਹਾ ਨੂੰ ਦੂਸਰੀ ਜਗ੍ਹਾ ਨੂੰ ਜਾਂਦਾ, ਉੱਥੋਂ ਧਿਆਨ ਨਹੀਂ ਹਟਾਉਂਦਾ। ਫਿਰ ਅਨੰਤ ਨਾ ਜਾਏ ਪਰਮ ਸੱਚ ਪਾਵੇ, ਇਸ ਤਰੀਕੇ ਨਾਲ ਮਨ ਲਿਵ ਜੋੜਦਾ ਆਪਣੇ ਗੋਬਿੰਦ ਨਾਲ, ਆਪਣੇ ਮੂਲ ਨਾਲ, ਕਿ ਫਿਰ ਉੱਥੋਂ ਲਿਵ ਹੋਰ ਜਗ੍ਹਾ ਨਹੀਂ ਹਟਾਉਂਦਾ, ਉੱਥੋਂ ਫਿਰ ਹਟਦਾ ਨਹੀਂ ਹੈ, ਉੱਥੋਂ ਧਿਆਨ ਹਟਾਉਂਦਾ ਨਹੀਂ ਹੈ, ਆਪਾਂ ਪਰਮ ਸੱਚ ਦੀ ਪ੍ਰਾਪਤੀ ਕਰ ਲੈਂਦਾ ਉੱਥੇ।
ਇਹਦਾ ਮਤਲਬ ਪੈਰ ਚ ਜਈਆ ਚਾਹੀਦਾ ਸੀ, ਲੱਲਾ ਐਸੇ ਲਿਵ ਮਨ ਲਾਵੇ ਅਨਿਯਤ ਨਾ ਜਾਏ ਪਰਮ ਸੱਚ ਪਾਵੇ। ਹਾਂਜੀ,
ਪੰਜਾਬੀ ਇਹਨਾਂ ਨੇ ਇਦਾਂ ਹੀ ਕਰ ਦਿੱਤਾ, ਅਨੰਤ ਕਰਤਾ, ਅਨੰਤ ਅਨੰਤ।
ਠੀਕ ਹੈ, ਹੋਰ ਥਾਂ ਨਹੀਂ ਜਾਂਦਾ ਫਿਰ। ਅਰ ਜੋ ਤਹਾ ਪ੍ਰੇਮ ਲਿਵ ਲਾਵੇ ਤੋ ਅੱਲਾਹ ਲਹਿ ਲਹਿ ਚਰਨ ਸਮਾਵੇ।
ਅਰ ਜਹਾਂ ਪ੍ਰੇਮ ਲਿਵ ਲਾਵੇ, ਔਰ ਜਿਆਦਾ ਹੀ ਉੱਥੇ ਪ੍ਰੇਮ ਨਾਲ ਲਿਵ ਲੱਗ ਜਾਂਦੀ ਹੈ, ਉੱਥੇ ਨੂੰ ਅੱਲਾਹ ਦੀ ਪ੍ਰਾਪਤੀ ਹੁੰਦੀ ਹੈ। ਅੱਲਾਹ ਲਹਿ ਲਾਇ ਚਰਨ ਸਮਾਵੇ, ਔਰ ਉਹਦੇ ਅੱਲਾ ਦੇ ਚਰਨਾਂ ਦੇ ਵਿੱਚ ਹੀ ਸਮਾ ਜਾਂਦਾ। ਉੱਥੇ ਹੀ ਜਿੱਥੇ ਲਿਵ ਲੱਗੀ ਹੁੰਦੀ ਹੈ, ਉੱਥੇ ਹੀ ਅੱਲਾ ਦੀ ਪ੍ਰਾਪਤੀ ਹੁੰਦੀ ਹੈ, ਉੱਥੇ ਹੀ ਅੱਲਾ ਨਾਲ ਇਹਦੀ ਸਪਰਸ਼ ਹੁੰਦਾ, ਉਸੇ ਜਗ੍ਹਾ ਅੱਲਾ ਦੇ ਵਿੱਚ ਸਮਾ ਜਾਂਦਾ।
ਅੱਛਾ ਜੀ।
ਸੁਨ ਸਮਾਦ ਅਨਹਤ ਤਹਿ ਨਾਦ, ਜਿੱਥੇ ਸੁਨ ਹੋਇਆ ਮਨ ਟਿਕਿਆ, ਅਨਹਤ ਤਹਿ ਨਾਦ ਨਾਦ ਉੱਥੋਂ ਹੀ ਪ੍ਰਗਟ ਹੋਇਆ। ਕਹਿਣਾ ਜਾਈ ਅਸਚਰਜ ਵਿਸਮਾਦ, ਇਹ ਗੱਲ ਅੱਗੇ ਬਿਆਨ ਨਹੀਂ ਹੁਣ ਇਦੋਂ ਗਾਹ ਕੀਤੀ ਜਾ ਸਕਦੀ। ਵਿਸਮਾਦ ਰੂਪ ਇੱਥੇ ਹੋ ਜਾਂਦਾ, ਨਾਦ ਪ੍ਰਗਟ ਹੁੰਦਾ, ਉੱਥੋਂ ਸਭ ਕੁਝ ਪ੍ਰਾਪਤ, ਉਸ ਲਿਖਤ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ ਉੱਥੋਂ ਹੀ, ਤੇ ਉਹ ਵਿਸਮਾਦ ਹੈ।
ਠੀਕ ਹੈ ਜੀ। ਤੇ ਅੱਲਾਹ ਦਾ ਭਾਵ ਸਤਿਗੁਰ ਹੋਇਆ ਜੀ?
ਹਾਂ, ਅੱਲਾਹ ਆਪਣਾ ਮੂਲ।
ਅੱਛਾ ਜੀ। ਜਦ ਕਿ ਆਮ ਤੌਰ ਤੇ ਲੱਗਦਾ ਇਸ ਤਰ੍ਹਾਂ ਵੀ ਅੱਲਾ ਪਰਮੇਸ਼ਰ ਨੂੰ ਕਹਿੰਦੇ
ਆ। ਨਹੀਂ, ਉਹ ਇੱਥੇ ਗਲਤੀ ਕਰੀ ਫਿਰਦੇ ਨੇ ਨਾ, ਜਿਹੜੀ ਇਹਦੇ ਕਿਉਂ ਸ਼ਬਦ ਪੈਦਾ ਹੋਣੇ, ਸ਼ਬਦ ਦੇ ਨਾਲ ਇਹਨੇ ਸੰਯੋਗ ਸ਼ਬਦ ਨਾਲ ਹੋਣੇ, ਨਾ ਹੁਕਮ ਚ ਲੀਨ ਹੋਣੇ ਨੇ, ਹੁਕਮ ਚ, ਹੁਕਮ ਦੇ ਰਹੇ ਕਮਾਈ, ਹੁਕਮ ਦੇ ਵਿੱਚ ਸਮਾਉਣਾ, ਧਿਆਨ ਇਹਦਾ ਹੁਕਮ ਦੇ ਵਿੱਚ ਸਮਾ ਜਾਣਾ, ਆਪਣਾ ਵਜੂਦ ਵੱਖਰਾ ਰਹਿਣਾ, ਅੱਜ ਤਾਂ ਇੱਕੋ ਹੋਇਆ ਨਾ।
ਅੱਛਾ। ਤੇ ਜਦੋਂ ਇੱਕ ਹੋਏ ਜੇ ਹੋਏ ਤਾਂ ਉਗਵੇ, ਜਦੋਂ ਉਗਦਾ ਹੈ ਫਿਰ ਇਹ ਸ਼ਬਦ ਚ ਸਮਾ ਜਾਂਦਾ ਹੈ।
ਫਿਰ ਉਹ ਸੱਚਖੰਡ ਦਾ ਸ਼ਬਦ ਹੈ ਜਿਹੜਾ ਸਾਰਿਆਂ ਤੋਂ ਪੈਦਾ ਹੋਇਆ ਹੁਕਮ, ਉਹ ਚ ਸਮਾ ਜਾਂਦਾ।
ਠੀਕ ਹੈ। ਤੇ ਆਪਾਂ ਨੂੰ ਵੀ ਇਹੀ ਭੁਲੇਖ ਹੈ ਕਿ ਸ਼ਰ ਰਾਮ ਜੋ ਹੈ ਉਹ ਪਰਮੇਸ਼ਰ ਹੈ, ਪਰ ਰਾਮ ਵੀ ਅੱਲਾ ਵਾਂਗੂ ਆਪਣਾ ਮੂਲ ਹੈ ਜੀ।
ਦਾਲ ਵਾਲਾ ਕਨਸੈਪਟ ਇਹਨਾਂ ਨੇ ਗਾਇਬ ਕੀਤਾ ਹੋਇਆ ਨਾ, ਜੇ ਦਾਲ ਵਾਲਾ ਕਨਸੈਪਟ ਗਾਇਬ ਨਾ ਕਰਦੇ ਤਾਂ ਮਸਲਾ ਹੱਲ ਹੋ ਜਾਣਾ ਸੀ। ਮਸਲਾ ਹੀ ਜਾਤੇ, ਸਵਾਲ ਹੀ ਜਾਤੇ, ਠੀਕ ਆਇਆ ਜਾਤੇ, ਦਾਲ ਵਾਲਾ ਕਨਸੈਪਟ ਲਿਆ।
ਠੀਕ ਹੈ ਜੀ।
ਠੀਕ ਵਾਲਿਆਂ ਨੇ ਵੀ ਦਾਲ ਵਾਲਾ ਕਨਸੈਪਟ ਹੀ ਰੱਖਿਆ, ਪੰਡਿਤ ਨੇ ਤਾਂ ਰੱਖਿਆ ਨਹੀਂ ਸੀ, ਪੰਡਿਤ ਨੇ ਠੀਕ ਹੀ ਬਣਾਇਆ ਤੇ ਜੇ ਦਾਲ ਵਾਲਾ ਕਨਸੈਪਟ ਰੱਖ ਲੈਂਦਾ ਫਿਰ ਉਹਨਾਂ ਦੀ ਮੂਰਤੀ ਪੂਜਾ ਜਾਂਦੀ, ਉਹਨਾਂ ਦਾ ਸਾਰੇ ਸ਼ਬਦ ਖਿਆਲ ਖਤਮ ਹੁੰਦੇ ਨੇ, ਦਾਲ ਵਾਲੇ ਕਨਸੈਪਟ ਰਹਿੰਦਾ ਹੀ ਕੱਖ ਨਹੀਂ। ਇਸੇ ਕਰਕੇ ਟੀਚਿਆਂ ਦਾ ਕੱਖ ਵੀ ਨਹੀਂ ਰਿਹਾ, ਸਾਡਾ ਕੱਲੇ ਕੱਖ ਵੀ ਨਹੀਂ ਰਿਹਾ, ਵਿਦਵਾਨਾਂ ਦੇ ਕੱਲੇ ਕੱਖ ਵੀ ਨਹੀਂ ਰਿਹਾ, ਜਿੰਨਾ ਕੁਝ ਧਰਮ ਤੇ ਲਿਖਿਆ ਹੋਇਆ ਕੱਖ ਵੀ ਨਹੀਂ ਰਿਹਾ ਕੱਲੇ ਦੇ ਵਿੱਚ, ਦਾਲ ਵਾਲਾ ਕਨਸੈਪਟ ਹੈ ਜੀ।
ਹੁਣ ਹੈ ਜੀ ਉਪਦੇਸ਼ ਗੁਰੂ ਨਾਨਕ ਸਾਹਿਬ ਦਾ 31ਵੀਂ ਪੌੜੀ ਚ, ਆਸਾ ਮਹੱਲਾ ਪਹਿਲਾ ਪੱਟੀ। ਲੱਲੇ ਲਾਏ ਧੰਦਾ ਜਿਨ ਛੋਡੀ, ਮੀਠਾ ਮਾਇਆ ਮੋਹ ਕੀਆ।
ਲਾਏ ਧੰਦਾ ਜਿਨ ਛੋਡੀ, ਧੰਦਾ ਨਾਲ ਲਾ ਕੇ ਜਿਹਨੇ ਅਸੁਰਤ ਛੱਡ ਦਿੱਤੀ, ਮਾਇਆ ਨਾਲ ਜੋੜ ਕੇ ਛੱਡ ਦਿੱਤੀ, ਮਾਇਆ ਦਾ ਮੋਹ ਮਿੱਠਾ ਲਾਤਾ, ਹੁਣ ਧੰਦੇ ਲਈ ਮਾਇਆ ਕਰਕੇ ਮਾਇਆ ਮੋਹ ਦੇ ਵਿੱਚੋਂ ਵੱਜੀ ਫਿਰੀ ਕਰਦੀ ਹੈ।
ਅੱਛਾ, ਕਿਹਨੇ ਧੰਦੇ ਚ ਛੋਡੀ ਹੈ ਜੀ ਇਹ?
ਆਪਣੇ ਮੂਲ ਨੇ।
ਅੱਛਾ, ਅਸੁਰਤ ਛੱਡਤੀ ਹੈ ਧੰਦੇ ਚ। ਹਾਂਜੀ,
ਛੱਡੀ ਤਾਂ ਠੀਕ ਸੀ, ਸਰੀਰ ਤੋਂ ਗਾਹਾਂ ਕੰਮ ਲੈਣਾ ਤਾਂ ਗਾਹਾਂ ਦਾ ਕੰਮ ਨਹੀਂ ਲੈ ਰਹੇ, ਹੁਣ ਸਵਾਲ ਇਹ ਹੈ ਜਿਹੜੇ ਕੰਮ ਆਇਆ ਸੀ ਲਾ ਲੈਣ, ਉਹ ਨਹੀਂ ਲੈ ਰਿਹਾ, ਸਰੀਰ ਦੀ ਉਹ ਸੇਵਾ ਕਰ ਰਿਹਾ ਜੀ।
ਖਾਣਾ ਪੀਣਾ ਸਮਕਰ ਸਹਿਣਾ, ਭਾਣੇ ਤਾਕੇ ਹੁਕਮ ਪਿਆ।
ਖਾਣਾ ਪੀਣਾ ਜਿਹੜਾ ਇਹਨੂੰ ਸਮਾਨ ਮੰਨ ਕੇ ਸਹੇ, ਚਾਹੇ ਮਿਲੇ ਚਾਹੇ ਨਾ ਮਿਲੇ, ਖਾਣ ਨੂੰ ਸਮਾਨ ਮੰਨੇ, ਭੁੱਖਾ ਰਹੇ ਜਾਂ ਮਤਲਬ ਦੁੱਖ ਨੂੰ ਸੁੱਖ ਨੂੰ ਬਰਾਬਰ ਮੰਨ ਕੇ ਚੱਲੇ, ਸਮਕਰ ਸਹਿਣਾ,
ਭਾਣੇ ਤਾਕੇ ਹੁਕਮ ਪਿਆ।
ਫੇਰ ਭਾਣੇ ਦੇ ਵਿੱਚ ਫਿਰ ਹੁਕਮ ਦੇ ਵਿੱਚ ਪੈ ਗਿਆ। ਜੇ ਖਾਣ ਪੀਣ ਵੱਲ ਧਿਆਨ ਹਟਾ ਕੇ ਹੁਕਮ ਦੇ ਨਾਲ ਜੋ ਮਿਲ ਗਿਆ ਖਾ ਲਿਆ, ਨਾ ਮਿਲਿਆ ਨਾ ਸਹੀ, ਫੇਰ ਉਹ ਭਾਣੇ ਦੇ ਵਿੱਚ।
ਠੀਕ ਹੈ, ਫੇਰ ਧੰਦੇ ਚ ਨਹੀਂ ਹੈ, ਫੇਰੇ ਭਾਣੇ ਚ ਹੈ ਜੀ।
ਫੇਰ ਭਾਣੇ ਚ, ਫੇਰ ਧੰਦੇ ਜੀ।
ਹੁਣ ਹੈ ਜੀ ਗੌੜੀ 52 ਅੱਖਰੀ ਮਹੱਲਾ 5 ਚੋਂ 4 ਪੌੜੀਆਂ ਦਾ ਹੈ ਜੀ ਲੱਲੇ ਅੱਖਰ ਦਾ ਉਪਦੇਸ਼ ਜੀ।
ਅੱਛਾ,
ਤੇ ਲੱਲੇ ਅੱਖਰ ਤੇ ਕਾਫੀ ਜ਼ਿਆਦਾ ਗਿਆਨ ਬਖਸ਼ਿਆ। ਸਭ ਤੋਂ ਪਹਿਲਾਂ 11ਵੀਂ ਪੌੜੀ ਹੈ ਜੀ, ਪੌੜੀ ਲੱਲਾ ਲਬਟ ਵਿਖੇ ਰਸ ਰਾਤੇ ਅਹੰਗ ਬੁੱਧ ਮਾਇਆ ਮਦਮਤ।
ਮਾਇਆ ਦੇ ਰਸਾਂ ਨੂੰ ਲਿਪਟੇ ਹੋਏ ਨੇ, ਵਿਖੇ ਦੇ ਰਸਾਂ ਨੂੰ ਲਿਪਟੇ ਹੋਏ ਨੇ ਜੀਵ, ਰਾਤੇ ਇਹਨਾਂ ਦਾ ਰੰਗ ਚੜਿਆ ਹੋਇਆ। ਆਉ ਬੁੱਧ ਮਾਇਆ ਮਦ ਮਾਤੇ, ਸੰਸਾਰ ਵਾਲੀ ਬੁੱਧੀ ਹੈ, ਮਾਇਆ ਦਾ ਨਸ਼ਾ, ਮਾਇਆ ਮਦ ਮਾਤੇ, ਮਾਇਆ ਦਾ ਨਸ਼ਾ ਸੰਸਾਰੀ ਬੁੱਧੀ ਹੈ ਜੀ।
ਇਹ ਮਾਇਆ ਮਹਿ ਜਨਮ ਹੈ ਮਰਨਾ, ਜਿਉ ਜਿਉ ਹੁਕਮ ਤਿਵੇ ਤਿਉ ਕਰਨਾ।
ਇਹ ਮਾਇਆ ਮਹਿ ਜਨਮ ਹੈ ਮਰਨਾ, ਕਿਰਪਾ ਕਰਕੇ ਧਿਆਨ ਕਰ ਲਿਓ। ਜੇ ਮਾਇਆ ਦੇ ਵਿੱਚ ਲਪਟੇ ਤਾਂ ਹੋਏ ਹੋ ਤੁਸੀਂ, ਜਿੰਨਾ ਜਿਹੜ ਮਾਇਆ ਜੋ ਜਨਮ ਮਰਨ ਬਣਿਆ ਰਹੂਗਾ, ਇਹ ਮਾਇਆ ਦੇ ਵਿੱਚ ਜਨਮ ਮਰਨਾ। ਇਹ ਮਾਇਆ ਮਹਿ ਜਨਮ ਹੈ ਮਰਨਾ, ਇਹ ਮਾਇਆ ਚ ਜੰਮਿਓ ਇੱਥੇ ਹੀ ਮਰਨਾ, ਜਿਉ ਜਿਉ ਹੁਕਮ ਤਿਵੇ ਤਿਉ ਕਰ ਲੋ। ਕਰਦੇ ਹੁਣ ਵੀ ਹੁਕਮ ਦੇ ਵਿੱਚ ਹੀ ਹੋ ਤੁਸੀਂ, ਆਪ ਲੇਖਾ ਹੀ ਹੈ ਤੁਹਾਨੂੰ, ਜੋ ਹੁਕਮ ਆ ਉਹੀ ਹੋ ਰਿਹਾ ਉੱਥੇ, ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਹੋ ਰਿਹਾ। ਹੋਜੀ
ਕੋ ਊਨ ਨਾ ਕੋ ਪੂਰਾ, ਕੋ ਸ਼ੂਗਰ ਨਾ ਕੋ ਮੂਰਾ।
ਨਾ ਕੋਈ ਕਮੀ ਹੈ ਕਿਸੇ ਚ, ਨਾ ਕੋਈ ਹੋਣਾ, ਨਾ ਕੋਈ ਪੂਰਾ, ਨਾ ਕੋਈ ਸ਼ੂਗਰ ਹੈ ਸਿਆਣਾ, ਨਾ ਕੋਈ ਮੂਰਖ ਹੈ। ਬਸ ਇਹ ਤਾਂ ਜਿਵੇਂ ਉਹ ਕਰਾਉਂਦਾ ਕਰੀ ਜਾਂਦੇ, ਚੰਗਾ ਕੰਮ ਹੋ ਜਾਂਦਾ ਤੁਸੀਂ ਨਹੀਂ ਕੀਤਾ, ਜੇ ਮਾੜਾ ਹੋ ਗਿਆ ਉਹ ਵੀ ਨਹੀਂ ਤੁਸੀਂ ਕੀਤਾ। ਜਿਹੜਾ ਆਦਮੀ ਕਿਰਾਏ ਤੇ ਕਰਦਾ ਉਹ ਨਾ ਸ਼ੂਗਰ ਹੈ, ਨਾ ਮੂਰਖ, ਨਾ ਹੋਣਾ, ਨਾ ਪੂਰਾ। ਹੋਜੀ
ਜਿੱਤ ਜਿੱਤ ਲਾਵੋ ਤਿਤ ਤਿਤ ਲਗਨਾ, ਨਾਨਕ ਠਾਕੁਰ ਸਦਾ ਲਿਪਨਾ।
ਜੇ ਜੇ ਤਲਾਬੋ ਤੇ ਤਰ ਲਗਣਾ ਜਿਉਂ ਕਿਵੇਂ ਲਾਇਆ ਹੋਇਆ ਤੇ ਤਵੇਂ ਤਵੇਂ ਲੱਗੇ ਹੋਏ ਨੇ ਕੰਮ। ਨਾਨਕ ਠਾਕੁਰ ਸਦਾ ਲਿਪਨਾ, ਜਿਹਨੇ ਲਾਏ ਹੋਏ ਨੇ ਉਹ ਸਦਾ ਲਿਪਤਾ, ਉਹ ਦੀਦਾ ਹੀ ਨਹੀਂ ਹੈ। ਠਾਕੁਰ ਤਾਂ ਸਦਾ ਹੀ ਲਿਪਨਾ ਲਿਪਤਾ, ਪਰ ਜੀਵ ਜਿਹੜੇ ਲਾਏ ਹੋਏ ਨੇ ਕਰਦੇ ਹੀ ਲੱਗੇ ਹੋਏ ਨੇ, ਦੀਦੇ ਇਹੀ ਨੇ ਕੰਮ ਕਰਦੇ, ਜਿਹੜਾ ਕਰਾਉਣ ਵਾਲਾ ਉਹ ਦੀਦਾ ਨਹੀਂ ਹੈ। ਹੋਜੀ
ਠੀਕ ਹੈ ਜੀ, ਇਹ 11ਵੀਂ ਪੌੜੀ ਦਾ ਉਪਦੇਸ਼ ਸੀ ਜੀ। ਹੁਣ 12ਵੀਂ ਪੌੜੀ ਚ ਉਪਦੇਸ਼ ਹੈ ਜੀ ਲੱਲੇ ਅੱਖਰ ਦਾ। ਪੌੜੀ ਲੱਲਾ ਤਾਂ ਕੈ ਲਵੇ ਨਾ ਕੋਉ, ਇੱਕ ਹੈ ਆਪ ਅਵਰ ਨਹਿ ਹੋਉ।
ਲੱਲਾ ਤਾਂ ਕੈ ਲਵੇ ਨਾ ਕੋਉ, ਲੱਲੇ ਅੱਖਰ ਦਾ ਉਹਦੇ ਨੇੜੇ ਕੋਈ ਵੀ ਨਹੀਂ ਹੈ, ਇੱਕ ਹੈ ਆਪ ਅਵਰ ਨਾ ਹੋਉ। ਜਿਹੜਾ ਆਪ ਇੱਕ ਹੋ ਗਿਆ, ਆਪ ਇੱਕ ਹੋ ਗਿਆ, ਉਹਦੇ ਵਰਗਾ ਹੋਰ ਕੋਈ ਨਹੀਂ ਹੈਗਾ, ਉਹਦੇ ਨੇੜੇ ਕੋਈ ਵੀ ਨਹੀਂ, ਉਹ ਬਸ ਕੱਲਾ ਹੀ ਹੈ ਉੱਥੇ। ਉਹ ਸੱਚਖੰਡ ਚ ਹੈ, ਉਹਦੇ ਲਵੇ ਨਹੀਂ ਹੁੰਦਾ ਕੋਈ, ਉਹ ਮਾਇਆ ਵੀ ਨਹੀਂ ਉਹਦੇ ਲਵੇ, ਮਾਇਆ ਔਰ ਵਕਾਰ ਉਹਦੇ ਲਵੇ ਨਹੀਂ ਹੁੰਦੇ, ਕਹਿਣ ਦਾ ਮਤਲਬ ਇਹ ਹੈ। ਹਾਂਜੀ
ਹੋਵਨ ਹਾਰ ਹੋਤ ਸਦ ਆਇਆ, ਪੂਆ ਕਾ ਅੰਤ ਨ ਕਾਹੂ ਪਾਇਆ।
ਹੋਵਨ ਹਾਰ ਹੋਤ ਸਦ ਆਇਆ, ਉਹ ਹੋਵਨ ਹਾਰ ਹੈ ਜੀਵ, ਸਦਾ ਹੀ ਹੁੰਦਾ ਆਇਆ ਤਾਂ, ਇਹ ਜਨਮ ਇਹਦਾ ਸਦਾ ਹੀ ਚੋਂ ਲੈਂਦਾ ਆਇਆ। ਹੋਵਨ ਹਾਰ ਹੋਤ ਸਦ ਆਇਆ, ਵਾਕਾ ਅੰਤ ਨ ਕਾਹੂ ਪਾਇਆ, ਇਹਦਾ ਕੋਈ ਪਤਾ ਨਹੀਂ ਕਦੋਂ ਤੋਂ ਹੁੰਦਾ ਆਇਆ ਕਿਸੇ ਨੂੰ, ਕੋਈ ਅੰਤ ਨਹੀਂ ਇਹਦਾ, ਕਿੰਨੇ ਜਨਮ ਇਹਦੇ ਹੋ ਗਏ, ਕਿੰਨੇ ਵਰਸ ਹੋ ਗਏ, ਕੋਈ ਕਿਸੇ ਨੂੰ ਕੋਈ ਖਬਰ ਨਹੀਂ ਇਸ ਬਾਰੇ, ਇਹਦਾ ਨਹੀਂ ਅੰਤ ਪਾਇਆ ਜਾ, ਅਰ ਕਦ ਤੱਕ ਹੋਊਗਾ ਇਹ ਵੀ ਨਹੀਂ ਇਹਦਾ ਕੋਈ ਹਿਸਾਬ ਦੱਸ ਸਕਦਾ, ਇਹਦਾ ਅੰਤ ਨਹੀਂ ਕਿਸੇ ਨੇ ਪਾਇਆ। ਹਾਂਜੀ
ਕੀਟ ਹਸਤੀ ਮੈਂ ਪੂਰ ਸਮਾਨੇ, ਪ੍ਰਗਟ ਪੁਰਖ ਸਭ ਥਾਉ ਜਾਣੈ।
ਕੀੜੀ ਦਾ ਹਸਤ ਮੈਂ ਪੂਰ ਸਮਾਨੇ, ਚਾਹੇ ਕੀੜੀ ਦੇ ਵਿੱਚ ਹੈ ਆਤਮਾ ਜੀਵ, ਚਾਹੇ ਹਾਥੀ ਦੇ ਵਿੱਚ ਹੈ, ਉਹੀ ਕੀੜੀ ਵਿੱਚ ਹੈ, ਉਹੀ ਹਾਥੀ ਵਿੱਚ ਹੈ, ਪੂਰ ਸਮਾਨੇ ਹੈ, ਸਮਾਨ ਰੂਪ ਦੇ ਵਿੱਚ ਪੂਰ ਹੈ। ਇੱਕੋ ਹੀ ਗੱਲ ਹੈ, ਹਾਥੀ ਦਾ ਜਨਮ ਕੀੜੀ ਨੂੰ ਮਿਲ ਗਿਆ, ਕੀੜੀ ਦਾ ਜਨਮ ਵਾਲੇ ਜੀਵ ਨੂੰ ਹਾਥੀ ਦਾ ਮਿਲ ਗਿਆ, ਕੋਈ ਨਹੀਂ ਫਰਕ ਪੈਂਦਾ। ਪ੍ਰਗਟ ਪੁਰਖ ਸਭ ਥਾਉ ਜਾਣੈ, ਇਹ ਪੁਰਖ ਹਰ ਜਗ੍ਹਾ ਆਪ ਨੂੰ ਪ੍ਰਗਟ ਕਰ ਦੀ ਵਿਧੀ ਜਾਣਦਾ ਹੈ, ਹਾਥੀ ਚ ਵੀ ਪ੍ਰਗਟ ਕਰ ਸਕਦਾ, ਕੀੜੀ ਚ ਵੀ ਪ੍ਰਗਟ ਕਰ ਸਕਦਾ ਜੀਵ।
ਅੱਛਾ ਜੀ, ਕੀਟ ਹਸਤ ਮੈਂ ਪੂਰ ਸਮਾਨੇ, ਪ੍ਰਗਟ ਪੁਰਖ ਸਭ ਠਾਉ ਜਾਣੇ। ਠੀਕ ਹੈ ਵੀ, ਜੋਤ ਜਿਹੜੀ ਹੈ ਉਹ ਕੀੜੀ ਚ ਵੀ ਹੋਈ ਹੈ ਤੇ ਹਾਥੀ ਚ ਵੀ ਹੋਈ ਹੈ ਜੀ।
ਜੋਤ ਆਪਣੇ ਆਪ ਨੂੰ ਪ੍ਰਗਟ ਕਰਦੀ ਹੈ,
ਬਾਹਰਲੇ ਸਰੀਰ ਦਾ ਜਿਹੜਾ ਆਕਾਰ ਹੈ ਉਹਦਾ ਕੋਈ ਫਰਕ ਨਹੀਂ ਹੈ,
ਬਾਹਰਲਾ ਆਕਾਰ ਤਾਂ ਜੋਤ ਵਿੱਚ ਹੈ, ਜੋਤ ਵਿੱਚ ਆਕਾਰ ਨਹੀਂ ਹੁੰਦਾ। ਸੂਖਮ ਮੈਂ ਜਾਣਾ ਉਹ ਸਥੂਲ ਹੈ, ਪਲਟਾ ਦਾ ਸਰੀਰ ਹੈ, ਇਹ ਸੂਖਮ ਦੇ ਵਿੱਚ ਹੈ, ਤੂੰ ਕਹਿੰਦਾ ਇਹਦੇ ਵਿੱਚ ਨਹੀਂ ਹੈ। ਉਹ ਤਾਂ ਆਰਥੀ ਵਾਲੀ ਜੋਤ ਹੈ, ਚਾਹ ਨਹੀਂ ਸਕਦੀ, ਫਿਰ ਨਹੀਂ ਆ ਸਕਦੀ। ਹਾਂਜੀ,
ਜਾ ਕੋ ਦੀਨੋ ਹਰ ਰਸ ਅਪਣਾ, ਨਾਨਕ ਗੁਰਮੁਖੀ ਹਰ ਹਰ ਤੇ ਜਪਣਾ।
ਜਿਹਨੂੰ ਆਪਣਾ ਹਰ ਰਸ ਤੇ ਦੇ ਦਿੱਤਾ ਇੱਕ ਵਾਰ, ਰਸ ਜਿੰਨਾ ਚਿਰ ਮਿਲਿਆ ਨਹੀਂ ਸਦਾ ਹਰਾ ਨਹੀਂ ਜਪਿਆ ਜਾ ਸਕਦਾ, ਸਾਸ ਸਾਸ ਨਹੀਂ ਸਿਮਰਿਆ ਜਾ ਸਕਦਾ ਗੋਬਿੰਦ ਬਿਨਾਂ ਰਸ ਤੇ ਪੀੜੇ ਤੇ। ਜਿਹਨੂੰ ਰਸ ਮਿਲ ਗਿਆ ਉਹ ਸਾਸ ਸਾਸ ਸਿਮਰੋ ਗੋਬਿੰਦ, ਉਹਦੇ ਹਿੱਸੇ ਚ ਆਇਆ। ਹਾਂਜੀ,
ਠੀਕ ਹੈ ਜੀ। ਇਹ 12ਵੀਂ ਪੌੜੀ ਦਾ ਉਪਦੇਸ਼ ਸੀ ਜੀ। ਹੁਣ ਹੈ ਜੀ 45 ਨੰਬਰ ਪੌੜੀ ਦਾ ਉਪਦੇਸ਼ ਹੈ ਜੀ, ਗੌੜੀ 52 ਅੱਖਰੀ ਚੋਂ ਜੀ।
ਅੱਛਾ,
45ਵੀਂ ਪੌੜੀ ਦਾ ਉਪਦੇਸ਼ ਹੈ ਜੀ, ਪੌੜੀ ਲੱਲਾ ਲਾਵੋ ਔਖਦ ਜਾਹੂ, ਦੁੱਖ ਦਰਦ ਤੈ ਮਿਟੇ ਖਿਨਾਹੂ।
ਇਹ ਜਿਹੜੀ ਦਵਾਈ ਹੈ ਨਾ, ਔਖਦ ਦਵਾਈ, ਇਹ ਲਾਵੋ, ਜਿਹਨੂੰ ਵੀ ਦਵਾਈ ਇਹ ਲੱਗ ਜੂਗੀ, ਦੁੱਖ ਦਰਦ ਤੈ ਮਿਟੇ ਖਿਨਾਹੂ, ਇੱਕ ਸਕਿੰਟ ਚ ਉਹਦਾ ਦੁੱਖ ਦਰਦ ਮਿਟ ਜੂ। ਨਾਮ ਦੀ ਦਵਾਈ ਹੈ, ਸੰਸਾਰ ਰੋਗੀ ਹੈ, ਜਿਹਨੂੰ ਨਾਮ ਮਿਲ ਗਿਆ ਜਦੋਂ ਦੁੱਖ ਦਰਦ ਮਿਟ ਜਾਣਗੇ, ਦੇ ਵਿੱਚ ਦੁੱਖ ਦਰਦ ਮਿਟ ਜਾਣਗੇ ਸਾਰੇ। ਦੁੱਖ ਦਰਦ ਤੇ ਮਿਟੇ ਖਿਨਾਹੂ, ਖਿਨ ਵਿੱਚ, ਇੱਕ ਛਿਣ ਵਿੱਚ ਦੁੱਖ ਦਰਦ ਦੂਰ ਹੋ ਜਾਣਗੇ। ਹਾਂਜੀ,
ਨਾਮ ਔਖਦ ਜੇ ਹਿਰਦੈ ਹਿਤਾਵੇ, ਤਾਹੇ ਰੋਗ ਸੁਪਨੇ ਨਹੀਂ ਆਵੇ।
ਉਹ ਨਾਮ ਹਿਤਕਾਰੀ ਲੱਗ ਗਿਆ ਤਾਂ ਹੀ ਰੋਗ ਸੁਪਨੇ ਉਹਨਾਂ ਆਵੇ, ਉਹਨਾਂ ਤਾਂ ਸੁਪਨੇ 'ਚ ਵੀ ਰੋਗ ਨਹੀਂ ਹੁੰਦੇ ਦੀ ਸੀ। ਰੋਗ ਕੀ ਹੈ? ਰੋਗ ਹੁੰਦੇ, ਹੁੰਦੇ ਦੀਰਘ ਰੋਗ ਹੈ। ਸੁਪਨੇ 'ਚ ਵੀ ਆਉਂਦੇ ਖੜੀ ਨਹੀਂ ਹੋ ਸਕਦੀ ਉਹਦੇ ਕੋਲ ਆ ਕੇ, ਜੇ ਨਾਮ ਮਿਲ ਗਿਆ ਤਾਂ। ਹਾਂਜੀ,
ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਵਿਧੀ ਨਾ ਬਣਾਈ।
ਇੱਕ ਹੋਰ ਗੱਲ ਹੈ, ਕਹਿੰਦੇ ਸਾਰਿਆਂ ਦੇ ਅੰਦਰ ਹੀ ਹੈ ਹਰ ਔਖਦ, ਕਿਤੇ ਬਾਹਰੋਂ ਲੈਣ ਦੀ ਲੋੜ ਨਹੀਂ, ਬਾਹਰੋਂ ਲੈਣ ਜਾਣ ਦੀ ਵੀ ਬਾਹਰ ਕੋਈ ਦਊ ਕਿ ਨਹੀਂ ਦਊ। ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਵਿਧੀ ਨਹੀਂ ਬਣਾਈ। ਪੂਰੇ ਗਿਆਨ ਤੇ ਬਿਨਾ ਤੁਹਾਨੂੰ ਪ੍ਰਾਪਤ ਕਰਨ ਦੀ ਵਿਧੀ ਨਹੀਂ ਹੈ, ਹੈ ਤੁਹਾਡੇ ਅੰਦਰ ਹਰ ਔਖਦ। ਇਸ ਕਰਕੇ ਗੁਰਮੁਖੀ ਦਾ ਪੂਰਾ ਗਿਆਨ ਲੈ ਲਓ, ਸਾਰਾ ਔਖਦ ਲੱਭ ਲਓ, ਤੇ ਸਾਰੇ ਰੋਗ ਮਿਟ ਜਾਣਗੇ। ਹੋ ਜੀ,
ਗੁਰਪੂਰੈ ਸੰਜਮ ਕਰ ਦਿਆ, ਨਾਨਕ ਤੋਂ ਫਿਰ ਦੁੱਖ ਨਾ ਥੀਆ।
ਗੁਰਪੂਰੈ ਨੇ ਸੰਜਮ ਕਰਕੇ ਹਿਸਾਬ ਨਾਲ ਜਿੰਨਾ ਲੋੜ ਸੀ ਉਹ ਹਿਸਾਬ ਨਾਲ ਜਾਂ ਨਾਮ ਦਿੱਤਾ, ਲੋੜ ਅਨੁਸਾਰ ਨਾਮ ਦਿੱਤਾ, ਨਾਨਕ ਤੋਂ ਫਿਰ ਦੁੱਖ ਨਾ ਥੀਆ, ਫਿਰ ਦੁੱਖ ਨਹੀਂ ਰਿਹਾ ਬਿਲਕੁਲ ਵੀ। ਹੋ ਜੀ,
ਇਹ 45ਵੀਂ ਪੌੜੀ ਸੀਗਾ ਜੀ। ਹੁਣ ਹੈ ਜੀ 52ਵੀਂ ਪੌੜੀ ਦਾ ਉਪਦੇਸ਼ ਹੈ ਜੀ, 52 ਨੰਬਰ ਪੌੜੀ ਵਿੱਚ।
ਹਾਂਜੀ,
ਪੌੜੀ ਲੂਣ ਹਰਾਮੀ ਗੁਨਾਹਗਾਰ, ਬੇਗਾਨਾ ਅਲਪ ਮਤ, ਜਿਉ ਪਿੰਡ ਜਿਨ ਸੁਖ ਦੀਏ, ਤਾਹੀ ਨਾ ਜਾਣਤ ਤਤ।
ਲੂਣ ਹਰਾਮੀ ਹੈ, ਗੁਨਾਹਗਾਰ ਹੈ ਜੀ, ਗੁਨਾਹਗਾਰ, ਬੇਗਾਨਾ, ਬੇਗਾਨਾ ਹੈ ਜੀ ਦਾ, ਇਹ ਤਾਂ ਹੋਰ ਕਿਸੇ ਦਾ ਬਣਿਆ, ਕਿਸੇ ਦਾ ਬਾਪ ਬਣਿਆ ਹੋਇਆ, ਕਿਸੇ ਦਾ ਘਰ ਵਾਲਾ ਬਣਿਆ, ਕਿਸੇ ਦਾ ਮੁੰਡਾ ਬਣਿਆ ਹੋਇਆ, ਬੇਗਾਨਾ ਅਲਪ ਮਤ, ਮਤ ਵੀ ਥੋੜੀ ਹੈ, ਥੋੜੀ ਮਤ ਵਾਲਾ, ਬੇਗਾਨਾ ਬਣਿਆ, ਆਪਣੇ ਘਰਦਿਆਂ ਨਾਲ ਨਹੀਂ ਬਣਿਆ ਹੈ, ਜੋਰ ਦੇ ਲੈਵਲ ਦੇ ਰਿਸ਼ਤੇ ਨਹੀਂ ਰੱਖਦਾ, ਜਾਤ ਦੇ ਲੈਵਲ ਦੇ ਰਿਸ਼ਤੇ ਰੱਖਦਾ। ਜਿਉਂ ਪਿੰਡ ਜਿਨ ਸੁਖ ਦੀਏ, ਜਿਹਨੇ ਜੀਵ ਦਿੱਤਾ, ਪਿੰਡ ਸਰੀਰ ਦਿੱਤਾ, ਸੁਖ ਦਿੱਤੇ ਨੇ, ਤਾਂ ਇਹ ਨਾ ਜਾਣ ਤੱਤ, ਉਹਨੂੰ ਤੱਤ ਰੂਪ ਨੂੰ ਤਾਂ ਜਾਣਦਾ ਨਹੀਂ, ਹੋਰ ਇਹ ਰਿਸ਼ਤੇ ਬਣੀ ਬੈਠਾ, ਆਪਣੇ ਮੂਲ ਨੂੰ ਨਹੀਂ ਪਛਾਣਦਾ, ਆਇਆ ਦੀ ਗੱਲ ਕਰਦਾ।
ਜਿਉਂ ਜੋਤ ਹੈ ਪਿੰਡ ਦਾ ਬਾਹਰ ਸਰੀਰ ਹੈ ਜੀ।
ਹਾਂ ਹਾਂ, ਪਿੰਡ ਬਾਹਰ
ਠੀਕ ਹੈ, ਪਿੰਡ ਨੂੰ ਤਾਂ ਸਮਝਦਾ, ਜੀਵ ਬਾਰੇ ਗਿਆਨ ਨਹੀਂ ਰੱਖਦਾ। ਤਾਂ ਹੀ ਬੇਗਾਨਾ।
ਹਾਂਜੀ,
ਲਾਹਾ ਮਾਇਆ ਕਾਰਨੇ, ਦਹਿ ਦਿਸ ਢੂੰਡਣ ਜਾਏ, ਦੇਵਨਹਾਰ ਦਾਤਾਰ ਪ੍ਰਭ, ਨਿਮਖ ਨਾ ਮਨਹਿ ਬਸਾਈ।
ਮਾਇਆ ਦੇ ਨਫੇ ਨੂੰ ਤਾਂ ਦਹਿ ਦਿਸ ਢੂੰਡਣ ਜਾਏ, ਦਸਾਂ ਦਸ਼ਾਵਾਂ ਦੇ ਵਿੱਚ ਤੁਰਿਆ ਫਿਰਦਾ, ਢੂੰਡਦਾ ਫਿਰਦਾ, ਕਿਤੇ ਨੌਕਰੀ ਮਿਲ ਜਾਏ, ਕਿਤੇ ਮਾਇਆ ਮਿਲ ਜਾਏ, ਕੋਈ ਐਸੀ ਚੀਜ਼ ਮਿਲ ਜਾਏ, ਵਪਾਰ ਹੋ ਜਾਵੇ, ਦੇਵਨ ਹਾਲ ਦਾ ਤਾਰ ਪ੍ਰਭ ਹੈ ਜੋ ਉਹਨੂੰ ਤਾਂ ਨਹੀਂ ਮਨ ਚ ਬਸਾਉਂਦਾ ਇੱਕ ਸਕਿੰਟ ਵਾਸਤੇ ਵੀ, ਉਹਦਾ ਫਿਰਦਾ, ਉਹ ਦੇਣ ਵਾਲੇ ਨੇ ਦੇਣਾ ਜਾਂ ਦੇਣ ਵਾਲਾ ਮਿਲੂਗਾ, ਜਿੱਥੇ ਮਿਲੂਗਾ ਉਹੀ ਦਊਗਾ, ਬਾਹਰ ਟੋਲਦਾ ਅੰਦਰ ਬੈਠਾ ਦੇਣ ਵਾਲਾ।
ਲਾਲਚ ਝੂਠ ਬੇਕਾਰ ਮੋਹ, ਇਆਂ ਸੰਪੈ ਮਨ ਮਾਹੇ, ਲੰਪਟ ਚੋਰ ਨਿੰਦਕ ਮਹਾ, ਤਿੰਨਹੂ ਸੰਗ ਮਿਹਾਈ।
ਲਾਲਚ ਚ ਲੱਗਿਆ, ਝੂਠ ਚ, ਵਿਕਾਰਾਂ ਚ, ਮੋਹ ਚ ਫਸਿਆ, ਇਹ ਸਭ ਤੇ ਮਨ ਮਾਹੇ, ਆਹੀ ਸੰਪਤੀ ਹੈ ਮਨ ਦੇ ਵਿੱਚ ਰੱਖੀ, ਇਹੀ ਤੇ ਜਿੱਤਰ ਹੋਰ ਹੈ, ਇਹ ਸੰਪਤੀ ਇਹਨੂੰ ਨਹੀਂ ਛੱਡਦਾ। ਲੰਪਟ ਚੋਰ ਨਿੰਦਕ ਮਹਾ, ਲੰਪਟ ਨੇ ਬਹੁਤ ਝੂਠ ਬੋਲਣ ਵਾਲੇ, ਜਿਹਨੂੰ ਸੰਗ ਵਿਆਹੇ ਉਹਨਾਂ ਨਾਲ ਤੇਰੀ ਬੜੀ ਬਣਦੀ ਹੈ, ਬਣਨੀ ਹੋਈਆਂ ਉਗੜਨੇ ਕੋਲ ਨਾਮ ਤਾਂ ਹੈ ਨੀ, ਸੱਚ ਤਾਂ ਹੈ ਨੀ, ਝੂਠੇ ਮਾਂ ਝੂਠਿਆਂ ਦੀ ਇਹਨਾਂ ਨਾਲੇ ਬਣਨੀ ਹੈ। ਹਾਂਜੀ,
ਤੁਧ ਭਾਵੇ ਤਾਂ ਬਖਸ਼ ਲੈ ਖੋਟੇ ਸੰਗ ਖਰੇ, ਨਾਨਕ ਭਾਵੇ ਪਾਰ ਬ੍ਰਹਮ ਪਾਹਨ ਨੀਰ ਤਰੇ।
ਤੁਧ ਭਾਵੇ ਤਾਂ ਬਖਸ਼ ਲੈ, ਜਦ ਤੇਰੀ ਇੱਛਾ ਹੁੰਦੀ ਹੈ, ਤੇਰੀ ਰਜ਼ਾ ਹੁੰਦੀ ਹੈ, ਤਾਂ ਜਿਹੜੇ ਬਖਸ਼ ਲੈਂਦੇ ਤੂੰ, ਖਰਿਆਂ ਦੇ ਸੰਗ ਜਿਹੜੇ ਖੋਟੇ ਹੁੰਦੇ ਨੇ ਉਹ ਵੀ ਬਖਸ਼ੇ ਜਾਂ, ਪਰ ਖਰਿਆਂ ਦਾ ਸੰਗਤ ਕਰਨ ਵਾਲੇ ਖੋਟੇ ਬਖਸ਼ੇ ਜਾਂਦੇ ਨੇ, ਕੱਲੇ ਖੋਟੇ ਨਹੀਂ ਬਖਸ਼ੇ ਜਾਂਦੇ। ਖਰਿਆਂ ਦੇ ਸੰਗਤ ਕਰਕੇ, ਖਰਿਆਂ ਦੀ ਸੰਗਤ ਕਰਨ ਵਾਲੇ ਖੋਟੇ ਵੀ ਬਖਸ਼ੇ ਜਾਂਦੇ ਨੇ, ਜਦ ਤੇਰੀ ਇੱਛਾ ਹੁੰਦੀ ਹੈ। ਨਾਨਕ ਭਾਵੇ ਪਾਰ ਬ੍ਰਹਮ ਪਾਣ ਨੀਰ ਤਰੇ, ਮਨ ਕਹਿੰਦਾ ਕਿ ਪਾਰ ਬ੍ਰਹਮ ਚਾਹੁੰਦਾ ਹੋਵੇ, ਪੱਥਰ ਵੀ ਤਰ ਜਾਂਦੇ ਨੇ ਪਾਣੀ ਚ, ਪੱਥਰ ਵੀ ਪਾਣੀ ਤਰ ਸਕਦੇ ਨੇ, ਤਾਂ ਸਾਰੀ ਧਰਤੀ ਪਾਣੀ ਤਰੇ ਰਹੀ ਹੈ।
ਠੀਕ ਹੈ ਜੀ, ਇੱਥੇ 52ਵੀਂ ਪੌੜੀ ਦੇ ਉਪਦੇਸ਼ ਦੀ ਸਮਾਪਤੀ ਹੈ ਜੀ।
ਹਾਂਜੀ,
ਤੇ ਲੱਲੇ ਅੱਖਰ ਤੋਂ ਭਗਤ ਕਬੀਰ ਜੀ ਤੋਂ ਗੱਲ ਸ਼ੁਰੂ ਹੋਈ ਸੀ, ਲੱਲਾ ਇਸੇ ਲਿਵ ਮਨ ਲਾਵੇ, ਜੇ ਮਨ ਨੂੰ ਲਿਵ ਲਾਉਣ ਦਾ ਤਰੀਕਾ ਆ ਜਾਵੇ ਤਾਂ ਫਿਰ ਉਹ ਅੱਲਾ ਦੇ ਚਰਨਾਂ ਦੀ ਪ੍ਰਾਪਤੀ ਕਰ ਲੈਂਦਾ ਹੈ ਜੀ, ਅੱਲਾ ਵਿੱਚ ਸਮਾ ਜਾਂਦਾ
ਜੀ।
ਗੁਰੂ ਨਾਨਕ ਸਾਹਿਬ ਨੇ ਇਹੀ ਉਪਦੇਸ਼ ਦਿੱਤਾ ਵੀ ਜੇ ਖਾਣਾ ਪੀਣਾ ਦਾ ਫਿਕਰ ਛੱਡ ਕੇ ਹੁਕਮ ਚ ਰਹੇ ਤਾਂ ਫਿਰ ਇਹ ਧੰਦੇ ਚੋਂ ਛੁੱਟ ਸਕਦਾ।
ਬਿਲਕੁਲ,
ਗੁਰੂ ਅਮਰਦਾਸ ਜੀ ਵੱਲੋਂ ਕੋਈ ਉਪਦੇਸ਼ ਨਹੀਂ ਹੈ ਜੀ, ਤੇ ਪੰਜਵੇਂ ਪਾਤਸ਼ਾਹ ਨੇ ਚਾਰ ਪੌੜੀਆਂ ਚ ਲੱਲੇ ਅੱਖਰ ਦਾ ਉਪਦੇਸ਼ ਦਿੱਤਾ ਹੈ। ਤੇ ਮੂਲ ਗੱਲ ਇਹੀ ਹੈ, ਲੱਲਾ ਲਪਟ ਬਿਖੈ ਰਸ ਮਾਤੇ, ਅਹੰਗ ਬੁੱਧ ਮਾਇਆ ਮਦ ਮਾਤੇ, ਇਹਦੀ ਹਾਲਤ ਹੈ। ਇਹ ਮਾਇਆ ਮੈਂ ਜਨਮੈ ਮਰਨਾ, ਜਨਮ ਮਰਨ ਜੇ ਛੁਟਕਾਰਾ ਪਾਉਣਾ ਚਾਹੁੰਦਾ ਤਾਂ ਮਾਇਆ ਛੱਡਣੀ ਪਏਗੀ।
ਬਿਲਕੁਲ
ਠੀਕ ਹੈ ਜੀ, ਇਹ ਲੱਲੇ ਅੱਖਰ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਇੱਥੇ।